ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਸਾਗਰ ਸਾਧੂ ਸੰਗ ਉਧਾਰੀ ਗੁਣ ਗਾਵੋ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖ ਜਾਰੀ ਮਹਾ ਬਿਖਮਾ ਅਗਨ ਗੋ ਸਾਗਰ ਸੰਗ ਉਧਾਰੀ ਪੂਰਾ ਗੁਰ ਮਿਟਿਓ ਪਰਮ ਅੰਧੇਰਾ ਭਾਜੂ ਪ੍ਰੇਮ ਭਗਤ ਪ੍ਰਭ ਮੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਦ ਤੱਕ ਦੂਰ ਰਹੇ ਪਰਮੇਸ਼ਰ ਕਦ ਆਵਾ ਕਦ ਜਾਈ ਜਪ ਤੱਕ ਸੰਜਮ ਗਿਆਨ ਤੱਕ ਬੀਤਾ ਜਿਸ ਮਨ ਵਸੈ ਗੋਪਾਲਾ ਜਿਨ ਗੁਰਮੁਖ ਪਾਇਆ ਤਾਗੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੇ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਵਿਗਾਸਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੇ ਜਮ ਕੇ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਵਿਗਾਸਾ
ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿਚ ਸੱਜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਦੀਓ ਆਪ ਜੀ ਸਾਰੇ ਭਾਗਸ਼ਾਲੀ ਹੋ ਅਕਾਲ ਪੁਰਖ ਵੱਲੋਂ ਮਿਲੇ ਹੋਏ ਅਮੋਲਕ ਜੀਵਨ ਨੂੰ ਸਫਲ ਕਰਨ ਲਈ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਮੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਮੇਲੇ ਕਰਦਿਆਂ ਹੋਇਆਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਜੋ ਸ੍ਰੀ ਮੁਖਵਾਕ ਸ੍ਰੀ ਹਰਿਮੰਦਰ ਸਾਹਿਬ ਤੋਂ ਮਹਾਰਾਜ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਦਰਬਾਰ ਵਿਚ ਪਹੁੰਚੇ ਹੋ ਔਰ ਘਰਾਂ ਦੇ ਵਿਚ ਸਾਧਨ ਦੇ ਰਾਹੀਂ ਗੁਰ ਸ਼ਬਦ ਦੇ ਨਾਲ ਜੁੜ ਬੈਠੇ ਹੋ ਸੋ ਅੱਜ ਦਾ ਸ੍ਰੀ ਮੁਖ ਵਾਕ ਸੋਲਠ ਰਾਗ ਵਿਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਦੇ 615 ਅੰਗ ਉਪਰ ਸੁਭਾਏਮਾਨ ਹੈ। ਸਮੁੱਚੇ ਤੌਰ ਤੇ ਸ਼ਬਦ ਵਿਚ ਉਪਦੇਸ਼ ਵਿਚ ਮਨੁੱਖ ਨੂੰ ਜਾਗ੍ਰਿਤ ਕੀਤਾ ਹੈ, ਜਗਾਇਆ ਹੈ ਕਿ ਤੇਰੇ ਅੰਦਰ ਇਕ ਰਤਨ ਹੈ, ਪਰ ਜੀਵਨ ਦੇ ਵਿਚ ਹੋਸ਼ ਨਾ ਆਉਣ ਕਰਕੇ, ਗਿਆਨ ਨਾ ਆਉਣ ਕਰਕੇ ਜੀਵਨ ਬਾਰ ਮੁਖੀ ਰਹਿੰਦਾ ਤੇ ਉਸ ਰਤਨ ਦੀ ਖੋਜ ਨਹੀਂ ਕਰਦਾ। ਉਸ ਨਾਮ ਦੇ ਰਤਨ ਨੂੰ ਖੋਜਣ ਵਾਸਤੇ ਜਦੋਂ ਕੋਈ ਤੁਰਦਾ ਤਾਂ ਕੁਦਰਤੀ ਤੌਰ ਤੇ ਕਿਸੇ ਵੀ ਮੰਜ਼ਿਲ ਤੇ ਪਹੁੰਚਣਾ ਹੋਵੇ ਤਾਂ ਰਸਤਾ ਜ਼ਰੂਰ ਹੁੰਦਾ, ਟੋਇਆਂ ਟਿੱਬਿਆਂ ਦੇ ਵਿਚੋਂ ਲੰਘਣਾ ਪੈਂਦਾ। ਮਹਾਰਾਜ ਕਹਿੰਦੇ ਉਸ ਨਾਮ ਹੀਰੇ ਰਤਨ ਜੋ ਕਿ ਸਰੀਰ ਦੇ ਅੰਦਰ ਹੀ ਹੈ, ਪਹੁੰਚਣ ਵਾਸਤੇ ਅਕਾਲ ਪੁਰਖ ਦੇ ਗੁਣ ਗਾਉਣੇ ਹੀ ਸਭ ਤੋਂ ਵੱਡੀ ਸਾਧਨਾ ਹੈ। ਵਾਹਿਗੁਰੂ ਦੀ ਵਡਿਆਈ ਕਰਨੀ, ਉਹਦੀ ਮਹਿਮਾ ਗਾਉਣੀ, ਉਹਦੇ ਗੁਣ ਗਾਉਣੇ, ਇਹ ਸਭ ਤੋਂ ਵੱਡੀ ਸਾਧਨਾ ਹੈ ਤੇ ਜਦੋਂ ਇਹ ਸਾਧਨਾ ਕੀਤੀ ਜਾਂਦੀ ਹੈ ਤਾਂ ਉਸ ਸਾਧਕ ਦਾ ਸਾਹਮਣਾ ਬਿਖਮ ਸਾਗਰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਅਵਗੁਣ ਜੋ ਸਰੀਰ ਦੇ ਵਿਚ ਹੀ ਹਨ, ਜੀਵ ਦਾ ਤੇ ਪਰਮਾਤਮਾ ਦੇ ਵਿਚਕਾਰ ਦਾ ਜਿਹੜਾ ਗੈਪ ਹੈ, ਫਾਸਲਾ ਹੈ, ਉਥੇ ਉਨ੍ਹਾਂ ਦੀ ਸ਼ਕਤੀ ਹੈ, ਉਥੇ ਉਨ੍ਹਾਂ ਦਾ ਰਾਜ ਹੈ, ਉਹ ਫਿਰ ਰੋਕਦੇ ਹਨ ਅੱਗੇ ਵਧਣ ਤੋਂ ਸੁਰਤੀ ਨੂੰ। ਕਈ ਤਰ੍ਹਾਂ ਦਾ ਰੁਕਾਵਟ ਪੈਂਦੀ ਹੈ। ਇਸ ਤਰ੍ਹਾਂ ਦੇ ਵਚਨ ਇਸ ਮਹਾਰਾਜ ਇਸ ਸ਼ਬਦ ਦੇ ਵਿਚ ਕਰ ਰਹੇ ਹਨ। ਆਓ ਸਤਿਗੁਰਾਂ ਦੇ ਪਾਵਨ ਸ਼ਬਦਾਂ ਦੀ ਵਿਚਾਰ ਆਰੰਭ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਣ ਗਾਓ ਪੂਰਨ ਅਵਿਨਾਸੀ, ਕਾਮ ਕ੍ਰੋਧ ਬਿਖ ਜਾਰੀ।
ਮਹਾਰਾਜ ਪ੍ਰਮਾਣ ਕਰਦੇ ਹਨ ਕਿ ਇਹ ਜਿਹੜੇ ਰਸਤੇ ਦੇ ਵਿਚ ਭਵਜਲ ਹੈ, ਜਿਹੜੇ ਕਾਮ ਕ੍ਰੋਧ ਰੁਕਾਵਟ ਬਣਦੇ ਨੇ ਸਾਨੂੰ ਅੰਮ੍ਰਿਤ ਪੀਣ ਦੇ ਰਸਤੇ ਵਿਚ, ਜੋ ਅੰਮ੍ਰਿਤ ਨੂੰ ਲੁੱਟ ਲੈਂਦੇ ਹਨ, ਜੋ ਜੀਵਨ ਨੂੰ ਦੁਖੀ ਕਰਦੇ ਹਨ, ਭਾਵੇਂ ਕਿ ਇਹ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਸ਼ਕਤੀਆਂ ਹੀ ਹਨ, ਸਾਡੇ ਸਰੀਰ ਦੇ ਵਿਚ ਨਿਵਾਸ ਕਰਦੀਆਂ ਹਨ। ਕਾਮ ਵੀ ਸਰੀਰ ਦੇ ਵਿਚ ਹੈ, ਕ੍ਰੋਧ ਵੀ ਸਰੀਰ ਦੇ ਵਿਚ ਹੈ। ਬਣਾਇਆ ਇਸ ਨੂੰ ਅਕਾਲ ਪੁਰਖ ਨੇ ਹੈ, ਪਰ ਇਹ ਜਦੋਂ ਜੀਵਨ ਦੇ ਵਿਚ ਮਾਤਰਾ ਇਹਨਾਂ ਦੀ ਵੱਧ ਜਾਂਦੀ ਏ, ਪਰਸੈਂਟੇਜ ਵੱਧ ਜਾਂਦੀ ਹੈ, ਮਰਿਆਦਾ ਤੋਂ ਬਾਹਰ ਹੋ ਜਾਂਦੇ ਹਨ, ਤਾਂ ਜਿਹੜਾ ਅੰਮ੍ਰਿਤ ਮਨੁੱਖ ਨੇ ਪੀਣਾ ਸੀ ਉਹ ਇਹ ਲੁੱਟ ਲੈਂਦੇ ਨੇ। ਹੌਲੀ ਹੌਲੀ ਇਹ ਜੀਵਨ ਤੇ ਇੰਨੇ ਭਾਰੂ ਹੋ ਜਾਂਦੇ ਨੇ ਕਿ ਮਨੁੱਖ ਸੁਣ ਕੇ ਵੀ, ਸਾਰੀਆਂ ਗੱਲਾਂ ਕਥਾ ਵਿਚਾਰਾਂ ਪੜ੍ਹ ਕੇ ਵੀ, ਸਭ ਕੁਝ ਕਰਕੇ ਪਤਾ ਹੁੰਦਿਆਂ ਵੀ ਕਿ ਜੀਵਨ ਦਾ ਨੁਕਸਾਨ ਕਰਦੇ ਨੇ, ਇਹ ਮਨੁੱਖ ਦੇ ਹੱਥੋਂ ਨਿਕਲ ਜਾਂਦੇ ਨੇ, ਇਹਦੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ। ਉਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਵਿਚ ਸੁਰਤੀ ਜ਼ਿਆਦਾ ਟਾਈਮ ਰਹਿੰਦੀ ਏ। 24 ਘੰਟਿਆਂ ਦੇ ਵਿਚੋਂ ਪਾਠ ਤਾਂ ਕੀਤਾ 15-20 ਮਿੰਟ, ਉਹਦੇ ਵਿਚ ਵੀ ਮਨ ਬਾਹਰ ਚਲਾ ਗਿਆ। ਤੇ ਇਹ ਜਿਹੜਾ ਸੰਸਾਰ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਹੋਰ ਚੀਜ਼ਾਂ ਹਨ, ਇਨ੍ਹਾਂ ਦਾ ਅਭਿਆਸ 23-23.5 ਘੰਟੇ ਬਣ ਜਾਂਦਾ ਹੈ। ਹੁਣ ਤੁਸੀਂ ਆਪ ਸੋਚੋ ਵੀ ਇਕ ਕੰਮ ਆਪਾਂ 23 ਘੰਟੇ ਕਰਨੇ ਆ, ਇਕ ਅੱਧਾ ਘੰਟਾ ਕਰਨੇ ਆ, ਪ੍ਰਭਾਵ ਕਿਹਦਾ ਪਏਗਾ ਜਾਵੇ? ਫਿਰ ਇਹਦਾ ਇਲਾਜ ਕੀ ਹੈ? ਇਹਦਾ ਇਲਾਜ ਇਹ ਕਿ ਸਹਿਜੇ ਸਹਿਜੇ ਇਹਦਾ ਟਾਈਮ ਵਧਾਇਆ ਜਾਏ, ਉਧਰ ਘਟਾਇਆ ਜਾਏ। ਸਿੱਧੀ ਜੀ ਹਿਸਾਬ ਹੈ, ਇਹਦੇ ਵਿਚ ਬਹੁਤਾ ਸੋਚਣ ਵਾਲੀ ਗੱਲ ਨਹੀਂ ਹੈ। ਜਿਹੜੀ ਚੀਜ਼ ਨੂੰ ਅਸੀਂ ਟਾਈਮ ਜ਼ਿਆਦਾ ਦਿੰਦੇ ਹਾਂ ਉਹਦੇ ਵਾਸਤੇ ਗੁਰੂ ਸਾਹਿਬ ਨੇ ਗੁਰਸਿੱਖ ਨੂੰ ਸਵੇਰ ਦਾ ਨਿਤਨੇਮ ਬਖਸ਼ਿਆ ਹੈ, ਸ਼ਾਮ ਦਾ ਨਿਤਨੇਮ ਬਖਸ਼ਿਆ ਹੈ, ਉਹ ਨਿਤਨੇਮ ਰਿਆਇਤ ਕੀਤੀ ਸਾਡੇ ਨਾਲ। ਜਦੋਂ ਅਸੀਂ ਅਰਦਾਸ ਵਿਚ ਕਹਿੰਦੇ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਰਿਆਇਤ ਉਹਨੂੰ ਕਹਿੰਦੇ ਵੀ ਕੰਮ ਥੋੜਾ ਕੀਤਾ ਸੀ ਤੇ ਮਿਲ ਜ਼ਿਆਦਾ ਕੁਝ ਜਾਣਾ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ ਤੂੰ 24 ਘੰਟਿਆਂ ਦਾ ਦਸਵਾਂ ਹਿੱਸਾ ਜੇ ਕੱਢ ਲੈ, 24 ਘੰਟਿਆਂ ਦਾ ਦਸਵਾਂ ਹਿੱਸਾ 2.5 ਘੰਟੇ ਬਣਦਾ ਹੈ, ਜੇ ਤੂੰ 2.5 ਘੰਟੇ ਨਿਤਨੇਮ ਸਿਮਰਨ ਕਰ ਲਵੇਂ ਤੇ ਜਿਹੜੇ ਤੇਰੇ ਬਾਕੀ ਦੇ 22.5 ਘੰਟੇ ਹਨ ਉਹ ਸਾਰੇ ਦੇ ਸਾਰੇ ਸਾਰ ਜਿਹੜੇ ਹਨ ਲੇਖੇ ਵਿਚ ਲੱਗ ਜਾਣਗੇ। ਗੁਰੂ ਦੀ ਇਹੀ ਵਿਸ਼ੇਸ਼ਤਾ ਹੈ ਕਿ ਗੁਰੂ ਸਾਹਿਬ ਰਿਆਇਤ ਕਰ ਦਿੰਦੇ ਨੇ। ਇਕ ਕਦਮ ਸਿੱਖ ਤੁਰ ਕੇ ਜਾਏ ਤੇ ਮਹਾਰਾਜ ਹਜ਼ਾਰਾਂ ਕਦਮ ਅੱਗੋਂ ਲੈਣ ਵਾਸਤੇ ਆਉਂਦੇ ਨੇ। ਤੁਰੇ ਤਾਂ ਸਹੀ ਕੋਈ, ਹਾਂ ਸਾਬਤ ਮਨ ਦੇ ਨਾਲ ਤੁਰੇ ਤੇ ਤਾਂ ਹੈ। ਜੇ ਮਨ ਦੇ ਵਿਚ ਦੁਬਦਾ ਹੈ, ਜੇ ਮਨ ਦੇ ਵਿਚ ਦਵੈਤ ਹੈ, ਉਧਰ ਵੀ ਝਾਕਦਾ ਉਧਰ ਵੀ ਝਾਕਦਾ ਹੈ ਤੇ ਫਿਰ ਕੰਮ ਨਹੀਂ ਹੋ ਸਕਦਾ। ਇਸ ਕਰਕੇ ਕਹਿੰਦੇ ਇਨ੍ਹਾਂ ਕਾਮ ਤੇ ਕ੍ਰੋਧ ਨੂੰ ਜਾਰੇ ਜਾਰੇ ਮੈਨੇ ਸਾੜ ਦਿੱਤੇ ਹਨ ਉਨ੍ਹਾਂ ਨੇ, ਕਿਉਂਕਿ ਇਹ ਵਿਖ ਹਨ, ਵਿਖ ਮੈਨੇ ਜ਼ਹਿਰ, ਜ਼ਹਿਰ ਨੂੰ ਸਾੜ ਕੇ ਉਹਦੀ ਦਵਾਈ ਬਣ ਜਾਂਦੀ ਹੈ। ਜਿਵੇਂ ਸੰਖਿਆ ਹੁੰਦਾ ਹੈ, ਜਿੰਨੀਆਂ ਦੇਸੀ ਦਵਾਈਆਂ ਹਨ, ਹਕੀਮ ਹਨ ਜਿਹੜੇ, ਇਹ ਸਾਧ ਸੰਗਤ ਜੀ ਇੱਥੋਂ ਤੱਕ ਜ਼ਹਿਰ ਨੂੰ ਸਾੜ ਕੇ ਬਣਾਈਆਂ ਜਾਂਦੀਆਂ ਨੇ। ਪਾਰੇ ਨੂੰ ਤੁਸੀਂ ਸਿੱਧਾ ਮੂੰਹ ਵਿਚ ਪਾ ਲਓ ਤੇ ਸਰੀਰ ਨੂੰ ਸਾੜ ਗਾਲ ਕੇ ਰੱਖ ਦੇਗਾ, ਪਰ ਉਸ ਪਾਰੇ ਨੂੰ ਜੇ ਇਕ ਜਾਣਕਾਰ ਹਕੀਮ ਜਿਹੜਾ ਹੈ ਤਰੀਕੇ ਦੇ ਨਾਲ ਉਹਨੂੰ ਮਾਰਦਾ ਯਾਨੀ ਕਿ ਉਹਨੂੰ ਸਾੜਦਾ ਹੈ ਤੇ ਉਹਦੀ ਭਸਮ ਬਣਾਉਂਦਾ ਹੈ ਤੇ ਉਹ ਭਸਮ ਰੋਗਾਂ ਨੂੰ ਕੱਟਦੀ ਹੈ। ਇਸੇ ਤਰ੍ਹਾਂ ਜੀਵਨ ਦੇ ਵਿਚ ਕਾਮ ਦੀ ਸ਼ਕਤੀ ਹੈ, ਇਸ ਕਾਮ ਦੀ ਸ਼ਕਤੀ ਨੂੰ ਗੁਰੂ ਕੇ ਸ਼ਬਦ ਦੀ ਅਗਨੀ ਦੇ ਵਿਚ, ਗੁਰੂ ਕਾ ਸਿੱਖ ਗੁਰੂ ਕੀ ਅਗਵਾਈ ਦੇ ਵਿਚ ਜਦੋਂ ਸਾੜਦਾ ਤੇ ਇਹ ਕਾਮ ਹੀ ਪਰਮਾਤਮਾ ਦਾ ਰਸ ਬਣ ਜਾਂਦਾ ਹੈ, ਲੋਭ ਹੀ ਪਰਮਾਤਮਾ ਦਾ ਰਸ ਬਣ ਜਾਂਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਪ੍ਰਮਾਣ ਕਰਦੇ ਹਨ ਕਿ ਇਸ ਸਰੀਰ ਦੇ ਵਿਚ ਕਹਿੰਦੇ ਰੱਤ ਨਹੀਂ ਹੋਣੀ ਚਾਹੀਦੀ, ਜੇ ਪਰਮਾਤਮਾ ਦੇ ਘਰ ਜਾਣਾ ਨਾ ਉਹਦੇ ਘਰ ਵਿਚ ਪ੍ਰਵਾਨਗੀ ਲੈਣੀ ਹੈ। ਜਿਹੜੇ ਪਰਮਾਤਮਾ ਦੇ ਨਾਮ ਵਿਚ ਰੱਤੇ ਹੋਏ ਨੇ ਉਨ੍ਹਾਂ ਦੇ ਸਰੀਰ ਵਿਚ ਰਾਤੀ ਨਹੀਂ ਹੁੰਦੀ। ਇਹ ਬਾਣੀ ਵਿਚ ਸ਼ਬਦ ਆਏ ਨੇ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜਿਹੜੇ ਰੱਤੀ ਦਾ ਮਤਲਬ ਰੱਤੇ ਹੋਏ ਨੇ ਪਰਮਾਤਮਾ ਦੇ ਨਾਮ ਦੇ ਵਿਚ, ਉਨ੍ਹਾਂ ਦੇ ਸਰੀਰ ਦੇ ਵਿਚ ਰੱਤ ਨਹੀਂ ਹੁੰਦੀ, ਖੂਨ ਨਹੀਂ ਹੁੰਦਾ। ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜੋ ਤਨ ਰੱਤੇ ਰੱਬ ਛੂ ਤਿੰਨ ਤਨ ਲੋਭ ਰੱਤ ਨਾ ਹੋਏ। ਭਾਵ ਖੂਨ ਤਾਂ ਹੁੰਦਾ ਹੀ ਏ, ਖੂਨ ਤੋਂ ਬਿਨਾਂ ਤੇ ਸਰੀਰ ਚੱਲਦਾ ਨਹੀਂ, ਪਰ ਸਾਧ ਸੰਗਤ ਦੀ ਸਰੀਰ ਦੇ ਵਿਚ ਜਿਹੜਾ ਲੋਭ ਦਾ ਖੂਨ ਹੈ, ਜਿਹੜਾ ਕਾਮ ਦਾ ਖੂਨ ਹੈ, ਉਹ ਨਾਮ ਦੀ ਜਿਹੜੀ ਸ਼ਕਤੀ ਹੈ ਉਹ ਸਾੜ ਕੇ ਉਹਦਾ ਦਵਾਈ ਬਣਾ ਦਿੰਦੀ। ਕਾਮ ਕ੍ਰੋਧ ਵਿਖ ਜਾ ਰਹੇ ਕਿਵੇਂ, ਗੁਣ ਗਾਵੋ ਪੂਰਨ ਅਵਿਨਾਸ਼ੀ। ਹੁਣ ਵਾਹਿਗੁਰੂ ਜਿਹੜਾ ਨਾ ਉਹ ਪੂਰੀ ਤਰ੍ਹਾਂ ਅਵਿਨਾਸ਼ੀ ਹੈ, ਕੋਈ ਇਹ ਨਹੀਂ ਕਿ ਮਾੜੀ ਮੋਟੀ ਗੱਲ ਹੈ। ਮਹਾਰਾਜ ਨੇ ਪੂਰਨ ਕਿਹਾ, ਅਵਿਨਾਸ਼ੀ ਦਾ ਮਤਲਬ ਇਹਦੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਕਿ ਉਹ ਸਦਾ ਰਹੇਗਾ ਕਿ ਨਹੀਂ ਰਹੇਗਾ, ਉਹ ਲਗਾਤਾਰ ਹੀ ਹੈ। ਲਗਾਤਾਰ ਇੱਕ ਰਸ ਉਹਦਾ ਇੱਕ ਹੋਂਦ ਹੈ, ਪ੍ਰਕਾਸ਼ ਹੈ ਸਾਰੇ ਥਾਵਾਂ ਤੇ। ਮਹਾਰਾਜ ਕਹਿੰਦੇ ਉਹਦੇ ਗੁਣ ਗਾਓ, ਜਿਨ੍ਹਾਂ ਨੇ ਗੁਣ ਗਾਏ ਹਨ ਉਨ੍ਹਾਂ ਨੇ ਕਾਮ ਤੇ ਕ੍ਰੋਧ ਦੇ ਜਿਹੜੇ ਜ਼ਹਿਰ ਰੂਪ ਹਨ ਜੀਵਨ ਦੇ ਵਿਚੋਂ ਸਾੜ ਦਿੱਤੇ ਹਨ।
ਮਹਾਂ ਸਾਗਰ ਸਾਧੂ ਸੰਗ ਉਧਾਰੀ।
ਜਦੋਂ ਨਾਮ ਜਪਦਾ ਮਨੁੱਖ ਤੇ ਰਸਤੇ ਦੇ ਵਿਚ ਪਰਮਾਤਮਾ ਤੱਕ ਪਹੁੰਚਣ ਵਾਸਤੇ ਸਾਧ ਸੰਗਤ ਦੀ ਮਹਾਂ ਬਿਖਮ ਅਗਨ ਕੋ ਸਾਗਰ ਆਉਂਦਾ। ਅਗਨੀ ਦਾ ਸਾਗਰ ਕਿਹੜਾ? ਜਿਹੜੇ ਅਸੀਂ ਪਿਛਲੇ ਪੁਰਾਣੇ ਕੀਤੇ ਹੋਏ ਕਰਮ ਆਦਿਕ ਹਨ ਉਹ ਰਸਤਾ ਰੂਪ ਤੇ ਖਲੋ ਜਾਂਦੇ ਨੇ। ਤਾਂ ਹੀ ਤੇ ਬਹੁਤੇ ਲੋਕ ਧਾਰਮਿਕ ਦੁਨੀਆਂ ਦੇ ਵਿੱਚ ਪ੍ਰਵੇਸ਼ ਕਰਕੇ ਵੀ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ। ਜੇ ਕੋਈ ਕਰਦਾ ਵੀ ਥੋੜਾ ਚਿਰ ਕਰਕੇ ਛੱਡ ਪੈਂਦਾ, ਕਿਉਂਕਿ ਉਹ ਜਿਨ੍ਹਾਂ ਨੇ ਮਹਾਰਾਜ ਜੀ ਅੰਦਰ ਬਾਣੀ ਦੇ ਵਿੱਚ ਫਰਮਾਨ ਆਇਆ ਵੀ ਡੇਰਾ ਪਾਇਆ ਹੋਇਆ ਨਾ ਜਿਨ੍ਹਾਂ ਨੇ ਕਾਮ ਕ੍ਰੋਧ, ਉਹ ਕਹਿੰਦੇ ਵੀ ਮੈਂ ਤਾਂ ਰਹਿੰਦਾ ਤੇਰੇ ਜੀਵਨ ਵਿੱਚ ਦਸਾਂ ਜਨਮਾਂ ਦਾ, ਤੇ ਤੂੰ ਮੈਨੂੰ ਕਿਵੇਂ ਕੱਢ ਲਏਗਾ ਵਿੱਚੋਂ। ਮਹਾਂ ਦਿਖਮ, ਬੜਾ ਔਖਾ ਉਨ੍ਹਾਂ ਨੂੰ ਕੱਢਣਾ। ਗੁਰੂ ਨੂੰ ਮਿਲ ਕੇ ਕੱਢਿਆ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਹਉ ਗੁਸਾਈ ਦਾ ਪਹਿਲ ਬਾਂਦੜਾ, ਮੈਂ ਗੁਰਮਿਲ ਊਚ ਦੁਮਾਲੜਾ। ਗੁਰੂ ਕਿਰਪਾ ਕਰੇ ਮਹਾਂ ਬਿਖਮ ਅਗਨ ਕੋ ਸਾਗਰ, ਇਹ ਵਿਕਾਰਾਂ ਦਾ ਸਾਗਰ ਜਿਹੜਾ ਸਾਧੂ ਸੰਗ ਉਧਾਰੇ। ਗੁਰੂ ਕੀ ਸੰਗਤ ਦੇ ਵਿੱਚ, ਸਾਧੂਆਂ ਦੀ ਸੰਗਤ ਦੇ ਵਿੱਚ, ਗੁਰੂ ਕੀ ਬਾਣੀ ਦੇ ਆਧਾਰ ਦੇ ਉੱਤੇ ਚੱਲ ਕੇ ਉਧਾਰ ਕੀਤਾ ਹੈ। ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਇਸ ਤਰ੍ਹਾਂ, ਪਰਮੇਸ਼ਰ ਦੀ ਕਿਰਪਾ ਦੇ ਨਾਲ ਜਦੋਂ ਇਹ ਦਾਤ ਮਿਲਦੀ ਹੈ ਤੇ ਇਹ ਬਾਣੀ ਜਿਹੜੀ ਹੈ, ਬਾਣੀ ਤੋੜਦੀ ਹੈ, ਇਸ ਚਿੰਤਾ ਨੂੰ ਦੂਰ ਕਰਦੀ ਹੈ, ਇਕ ਪਾਸੇ ਕਰਦੀ। ਮਹਾਰਾਜ ਫੁਰਮਾਨ ਕਰਦੇ ਇਕ ਵਾਰੀ ਸਾਰੇ ਹਾਜ਼ਰੀ ਲਵਾਓ, ਪਰਮੇਸ਼ਰ ਦਿੱਤਾ ਮੰਨਾ, ਪਰਮੇਸ਼ਰ ਦਿੱਤਾ ਮੰਨਾ, ਪਰਮੇਸ਼ਰ ਦਿੱਤਾ
ਮੰਨਾ, ਪਰਮੇਸ਼ਰ ਦਿੱਤਾ ਮੰਨਾ,
ਪਰਮੇਸ਼ਰ ਦਿੱਤਾ ਮੰਨਾ, ਪਰਮੇਸ਼ਰ ਦਿੱਤਾ ਮੰਨਾ, ਪਰਮੇਸ਼ਰ
ਦਿੱਤਾ ਬੰਨਾ, ਪਰਮੇਸ਼ਰ ਦਿੱਤਾ ਬੰਨਾ,
ਦੁੱਖ ਰੂਪ ਕਾ ਡੇਰਾ ਪੰਨਾ, ਦੁੱਖ ਰੂਪ ਕਾ ਡੇਰਾ ਪੰਨਾ,
ਕਾ ਡੇਰਾ ਪੰਨਾ, ਦੁੱਖ ਰੂਪ ਕਾ ਡੇਰਾ ਪੰਨਾ,
ਦੁੱਖ ਰੂਪ ਕਾ ਡੇਰਾ ਪੰਨਾ, ਦੁੱਖ ਰੂਪ ਕਾ ਡੇਰਾ ਪੰਨਾ,
ਤੇਰਾ ਪੰਨਾ, ਦੁੱਖ ਰੂਪ ਕਾ ਤੇਰਾ ਪੰਨਾ।
ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ
ਬਾਣੀ ਆਈ, ਤੁਰ ਕੀ ਬਾਣੀ ਆਈ,
ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ, ਤਿੰਨ
ਸਗਲੀ ਚਿੰਤ ਮਿਟਾਈ,
ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ
ਆਈ, ਤੁਰ ਕੀ ਬਾਣੀ ਆਈ,
ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ, ਤਿੰਨ
ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ,
ਦੁੱਖ ਰੋਗ ਕਾ ਡੇਰਾ ਪੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਦੁੱਖ ਰੋਗ ਕਾ
ਡੇਰਾ ਪੰਨਾ, ਦੁੱਖ ਰੋਗ ਕਾ ਡੇਰਾ ਪੰਨਾ,
ਮਹਾਂ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਵਧਾਰੇ। ਗੁਰੂ ਦੀ ਕਿਰਪਾ ਦੇ ਨਾਲ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚੋਂ ਇਹ ਕਾਮ ਕ੍ਰੋਧ ਜਿਹੜੀਆਂ ਰੁਕਾਵਟਾਂ ਸਨ ਇਹ ਖਤਮ ਹੋ ਗਈਆਂ। ਮਹਾਰਾਜ ਕਹਿੰਦੇ ਹਨ,
ਪੂਰਾ ਗੁਰ ਮੇਟੂ ਭਰਮ ਅੰਧੇਰਾ।
ਹੁਣ ਇਹ ਅਵਸਥਾ ਹੈ ਵੀ ਉਦੋਂ ਅਵਸਥਾ ਕੀ ਬਣਦੀ ਹੈ ਜਦੋਂ ਕਾਮ ਕ੍ਰੋਧ ਮਿਟ ਜਾਂਦੇ ਨੇ, ਜਦੋਂ ਗੁਰਸਿੱਖ ਗੁਰਮੁਖ ਦੇ ਅੰਦਰੋਂ ਕਾਮ ਕ੍ਰੋਧ ਮਿਟ ਜਾਂਦੇ ਉਦੋਂ ਅਵਸਥਾ ਕੀ ਬਣਦੀ ਹੈ? ਪੂਰੇ ਗੁਰੂ ਨੇ, ਕਿਉਂਕਿ ਗੁਰੂ ਹੀ ਪੂਰਾ ਹੀ ਹੋਵੇ ਨਾ ਜਿਹੜਾ ਅਕਾਲ ਪੁਰਖ ਦੀ ਗੱਲ ਕਰੇ। ਠੀਕ ਹੈ, ਸੰਸਾਰ ਦੀਆਂ ਚੀਜ਼ਾਂ ਦੀ ਲੋੜ ਹੁੰਦੀ ਬੰਦੇ ਨੂੰ, ਸਰੀਰ ਦੇ ਦੁੱਖ ਰੋਗ ਵੀ ਹੁੰਦੇ ਨੇ, ਇਹ ਗੱਲ ਮੰਨਣ ਵਾਲੀ ਹੈ। ਸਿੱਖ ਅਰਦਾਸ ਕਰਦਾ ਹੈ ਗੁਰੂ ਘਰ ਦੇ ਵਿੱਚ, ਪਰ ਪੂਰਾ ਗੁਰੂ ਜਿਹੜਾ ਨਾ ਅਕਾਲ ਦੀ ਗੱਲ ਕਰਦਾ, ਕਾਲ ਦੀ ਗੱਲ ਨਹੀਂ ਕਰਦਾ ਕੱਲੀ। ਤੇ ਜਿਹੜਾ ਕੱਚਾ ਗੁਰੂ ਹੈ ਉਹ ਇਹਨੂੰ ਧਰਮ ਕਹਿੰਦਾ ਵੀ ਆਪਣਾ ਚਮਤਕਾਰ ਜੀ ਫਲਾਣਾ ਜੀ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਡੇਗ ਦਿਓ, ਕਿਸੇ ਦੇ ਸਿਰ ਤੇ ਹੱਥ ਰੱਖ ਕੇ ਖੜਾ ਕਰ ਦਿਓ, ਇਹ ਧਰਮ ਹੁੰਦਾ। ਇੱਕ ਦੁਨੀਆਂ ਦੀ ਤ੍ਰੈ ਗੁਣੀ ਵਰਤਾਰਾ ਹੈ, ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਧਰਮ ਦੇ ਅਰਥ ਨੇ ਕਿ ਮਨੁੱਖ ਦੀ ਚੇਤਨਾ ਡਿਵੈਲਪਮੈਂਟ ਹੁੰਦੀ ਹੈ, ਤਬਦੀਲ ਹੁੰਦੀ ਹੈ, ਉਹਦੀ ਜਿਹੜੀ ਭਾਵਨਾਵਾਂ ਨੇ ਉਹਦੇ ਜਿਹੜੇ ਅੰਦਰ ਉਹਦੀਆਂ ਤਰੰਗਾਂ ਬਦਲਦੀਆਂ ਨੇ, ਉਹਦਾ ਜੀਵਨ ਬਦਲਦਾ, ਜੜ ਬਦਲਦੀ ਏ। ਇਹ ਤਾਂ ਛੋਟੀਆਂ ਜਿਹੀਆਂ ਗੱਲਾਂ ਨੇ, ਇਹ ਤੇ ਮਦਾਰੀ ਵਾਲੇ ਵੀ ਕਰਦੇ ਫਿਰਦੇ ਨੇ, ਡੁੱਬ ਡੁੱਬ ਕੇ ਜਾਂਦੇ ਫਿਰਦੇ ਨੇ ਪਿੰਡਾਂ ਦੇ ਵਿੱਚ, ਮਦਾਰੀਆਂ ਵਾਲੇ ਬਾਂਦਰ ਮਚਾਉਂਦੇ ਫਿਰਦੇ ਨੇ, ਕਈ ਕੁਝ ਕਰਦੇ ਫਿਰਦੇ। ਇਹ ਕੋਈ ਧਰਮ ਹੁੰਦਾ? ਇਸ ਤਰ੍ਹਾਂ ਦੀਆਂ ਇਹ ਕੱਚੇ ਗੁਰੂ ਕਰ ਸਕਦੇ ਨੇ, ਕੱਚੇ ਲੋਕ ਕਰ ਸਕਦੇ। ਜਿਹੜਾ ਪੱਕਾ ਸਤਿਗੁਰੂ ਮਹਾਰਾਜ ਤੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਪੂਰਾ ਗੁਰ ਮਿੰਡਿਓ ਭਰਮ ਅੰਧੇਰਾ, ਪੂਰੇ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਨੇ ਆਪਣੇ ਸਿੱਖ ਦਾ ਜਿਹੜਾ ਭਰਮ, ਭਰਮ ਯਾਨੀ ਕਿ ਉਹ ਚੀਜ਼ ਮੰਨਣੀ ਜਿਹੜੀ ਨਾ ਹੋਵੇ ਤੇ ਜਿਹੜੀ ਹੋਵੇ ਉਹਨੂੰ ਚੇਤਾ ਨਾ ਕਰਨਾ। ਭਰਮ ਕਿਹਨੂੰ ਕਹਿੰਦੇ ਨੇ? ਸਾਦੇ ਲਫ਼ਜ਼ਾਂ ਦੇ ਵਿੱਚ ਭਰਮ ਦੇ ਅਰਥ ਅਗਿਆਨ, ਉਹ ਚੀਜ਼ਾਂ ਨੂੰ ਮੋਹ ਕਰਨਾ ਜੋ ਸਾਡੀਆਂ ਨਹੀਂ ਤੇ ਜੋ ਸਾਡੀ ਚੀਜ਼ ਨਾਲ ਰਹਿਣ ਵਾਲੀ ਏ ਉਹਦੇ ਬਾਰੇ ਕਦੀ ਵੀ ਪੰਜ ਦਸ ਮਿੰਟ ਨਾ ਕੱਢਣੇ। ਨਾਲ ਕੀ ਰਹਿਣ ਵਾਲਾ? ਨਾਲ ਤੇ ਇੱਕੋ ਪਰਮੇਸ਼ਰ ਦਾ ਨਾਮ ਹੈ, ਉਹਦੀ ਬੰਦਗੀ ਹੈ, ਚੰਗਿਆਈ ਹੈ, ਅਕਾਲ ਪੁਰਖ ਦੇ ਨਾਲ ਪਿਆਰ ਕੀਤਾ, ਉਹ ਨਾਲ ਜਾਣਾ ਹੈ। ਇਹ ਸਾਰਾ ਦਿਨ 24 ਘੰਟੇ ਕਾਹਦੇ ਵਿੱਚ ਲਾ ਦਿੰਦਾ? ਇਹ ਸਤ ਕਰਕੇ ਜਾਣਦਾ। ਗੁਰੂ ਸਾਹਿਬ ਨੇ ਤੇ ਕਿਹਾ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਬਾਣੀ ਵਿੱਚ ਜੋ ਲਿਖਿਆ ਉਹਨੂੰ ਸਤ ਕਰਕੇ ਭਾਵ ਉਹਦੇ ਉੱਤੇ ਹੁਣ ਤੁਹਾਨੂੰ ਹੋਰ ਸੋਚਣ ਦੀ ਲੋੜ ਨਹੀਂ ਹੈ। ਤੇ ਜੋ ਕੁਝ ਆ ਦ੍ਰਿਸ਼ਟਮਾਨ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਮਥੇਨਾ ਮੈਨੇ ਫਿਕਸਿੰਗ ਇਹਦੇ ਵਿੱਚ ਮਿਥਿਆ ਹੋਇਆ ਹੈ, ਇਹ ਅਸਲ ਵਿੱਚ ਸੱਚ ਨਹੀਂ ਹੈ। ਜਿਹੜਾ ਇਸ ਅਵਸਥਾ ਵਿੱਚ ਜਾਂਦਾ ਉਸ ਨੂੰ ਗਿਆਨਵਾਨ ਕਹਿੰਦੇ ਨੇ। ਇਸ ਕਰਕੇ ਕਹਿੰਦੇ ਪੂਰੇ ਗੁਰੂ ਨੇ ਆਪਣੇ ਸਿੱਖ ਦੇ ਅੰਦਰੋਂ ਅਗਿਆਨ ਭਰਮ ਦਾ ਹਨੇਰਾ ਜਿਹੜਾ ਸੀ ਅਵਿਦਿਆ ਦੂਰ ਕਰ ਦਿੱਤੀ ਹੈ।
ਭਾਜੂ ਪ੍ਰੇਮ ਭਗਤ ਪ੍ਰਭ ਨੇਰਾ,
ਇਹ ਕਿਵੇਂ ਹੋਇਆ? ਭਜਨ ਕਰਕੇ, ਭਜ ਮੈਨੇ ਭਜਨ ਕਰਨਾ, ਵਾਹਿਗੁਰੂ ਦਾ ਭਜਨ ਕਰਕੇ। ਤੇ ਭਜਨ ਕਿਵੇਂ ਕੀਤਾ ਇਹ ਵੀ ਦੱਸ ਦਿੱਤਾ। ਭਜਨ ਕੀਤਾ ਪ੍ਰਭ ਨੇਰਾ, ਵਾਹਿਗੁਰੂ ਨੂੰ ਨੇੜੇ ਜਾਣ ਕੇ। ਮਹਾਰਾਜ ਨੇ ਤੇ ਇਸ਼ਾਰਾ ਕਰ ਦਿੱਤਾ ਵੀ ਇਹ ਭਰਮ ਦੁੱਖ ਕਿਵੇਂ ਟੁੱਟੇਗਾ। ਅਸੀਂ ਦੂਰ ਸੋਚ ਕੇ ਕਰਨੇ ਆ ਵੀ ਗੁਰੂ ਸਾਹਿਬ ਕਿਤੇ ਉੱਥੇ ਦੂਰ ਹੋਣਗੇ, ਕਿਤੇ 500-700 ਕਿਲੋਮੀਟਰ। ਮਹਾਰਾਜ ਕਹਿੰਦੇ ਮੈਂ ਤਾਂ ਤੇਰੇ ਆਲੇ ਦੁਆਲੇ ਹਾਂ, ਤੂੰ ਮੈਨੂੰ ਦੂਰ ਸਮਝੀ ਜਾਂਦਾ। ਜੋਤ ਰੂਪ ਦੇ ਵਿੱਚ ਗੁਰੂ ਸਾਰੇ ਥਾਵਾਂ ਤੇ ਮੌਜੂਦ ਹੈ, ਸਾਡੇ ਅੰਦਰ ਵੀ ਮੌਜੂਦ ਹਨ ਸਤਿਗੁਰੂ ਜੀ, ਬਾਹਰ ਵੀ ਮੌਜੂਦ ਹਨ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸੱਚਾ ਸਿਰਜਨ ਹਾਰ ਜੀਓ, ਇਸ ਗੱਲ ਨੂੰ ਭਰੋਸੇ ਵਿੱਚ ਲੈ ਕੇ, ਵਿਸ਼ਵਾਸ ਵਿੱਚ ਲੈ ਕੇ ਨਾਮ ਜਪਣਾ। ਕੱਲਾ ਨਾਮ ਨਹੀਂ ਜਪਣਾ, ਹਜ਼ੂਰੀ ਵਿੱਚ ਰਹਿ ਕੇ ਨਾਮ ਜਪਣਾ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਿ ਜਿਹੜਾ ਭਜ ਪ੍ਰੇਮ ਭਗਤ, ਫਿਰ ਪ੍ਰੇਮ ਨਾਲ ਜਪਣਾ, ਵੈਸੇ ਨਹੀਂ ਜਪਣਾ, ਖਾਲੀ ਮਸ਼ੀਨ ਵਾਂਗੂ ਨਹੀਂ ਕਰੀ ਜਾਣਾ, ਪ੍ਰੇਮ ਨਾਲ ਜਪਣਾ ਹੈ ਤੇ ਨੇੜੇ ਸਮਝ ਕੇ ਜਪਣਾ ਹੈ। ਨੇੜੇ ਤੋਂ ਨੇੜੇ ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਫਿਰ ਵੇਖੋ ਥੋੜੇ ਦਿਨਾਂ ਦੇ ਵਿੱਚ ਅਜੇ ਨਹੀਂ ਨਜ਼ਰ ਆਏਗਾ ਨੇੜੇ ਕੋਈ ਹੈ, ਤੇ ਉਹਨੂੰ ਅਰੂਪ ਰੂਪ ਦੇ ਵਿੱਚ ਜਪਣਾ ਹੈ, ਯਾਨੀ ਕਿ ਨਿਰਗੁਣ ਸਰੂਪ ਦੇ ਵਿੱਚ, ਸ਼ਬਦ ਰੂਪ ਦੇ ਵਿੱਚ, ਕਿ ਉਹਦੀ ਜੋਤ ਸਾਰੇ ਪਾਸੇ ਪਸਰ ਰਹੀ ਹੈ, ਸਾਰੇ ਪਾਸੇ ਮੌਜੂਦ ਹੈ। ਸਿੱਖੀ ਵਿੱਚ ਕੰਸੈਪਟ ਹੀ ਇਹਦਾ ਹੈ ਕਿ ਜੋਤ ਲਗਾਤਾਰ ਮੌਜੂਦ ਰਹਿੰਦੀ ਹੈ, ਸਾਰੇ ਥਾਵਾਂ ਤੇ ਗੁਰੂ ਦੀ ਜੋਤ ਮੌਜੂਦ ਰਹਿੰਦੀ ਹੈ, ਸਾਰੇ ਪਾਸੇ ਪਰਪੱਕ ਰਹਿੰਦੀ ਹੈ। ਇਸ ਤਰ੍ਹਾਂ ਜੋਤ ਰੂਪ ਜਾਣ ਕੇ, ਨੇੜੇ ਜਾਣ ਕੇ, ਵਾਹਿਗੁਰੂ ਦੀ ਉਸਤਤ ਕਰਨੀ ਹੈ ਨੇੜੇ ਜਾਣ ਕੇ,
ਰਹਾਓ
ਵਿਸ਼ਰਾਮ ਦੇ ਕੇ ਫਰਮਾਉਂਦੇ ਹਨ।
ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਏ।
ਜਦੋਂ ਫਿਰ ਇਸ ਤਰ੍ਹਾਂ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਹਰੀ ਦੇ ਨਾਮ ਦਾ ਜਿਹੜਾ ਨਿਧਾਨ ਖਜ਼ਾਨਾ ਨਾਮ ਹੈ, ਉਸ ਰਸ ਨੂੰ ਗੁਰੂ ਕਾ ਸਿੱਖ ਪੀਂਦਾ ਹੈ। ਇਸ ਸਰੀਰ ਵਿੱਚ ਕੱਲੇ ਕਾਮ ਕ੍ਰੋਧ ਨਹੀਂ, ਇਹਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਇੱਕ ਰਸ ਭਰਿਆ ਹੋਇਆ, ਪਰ ਜਿੰਨਾ ਚਿਰ ਜਪਦਾ ਨਹੀਂ ਉਨਾ ਚਿਰ ਪੀਤਾ ਨਹੀਂ ਜਾ ਸਕਦਾ। ਨਾਮ ਜਪ ਕੇ ਹੀ ਮਹਾਰਾਜ ਕਹਿੰਦੇ رسنا نام جپو تب متی ہے ان بدے امرت پاو رسنا دے نال نام جپو گے تے اس طرح مدانی پائے گی شبد سرت دی او دے نال شریر دے وچوں اے نام دا رس نکلے گا اینوں گرو کا سکھ پیے گا او دے نال من تے تن دوویں اگائی ترپت ہو جاندے ہن رج جاندے ہن
یاد کر دے پور رہے پرمیسر کب آوا کب جائی
ایسی ایک اوستھا بن جاندی کہ اس گرمکھ نوں سارے تھاواں تے پرمیشر دا سروپ نظر آندا ہے پھر جدو سارے تھاواں تے اودی جوت پرگٹ ہو جاندی ہے چواں پاسے جگمگ ہو جاندی ہے پرکاش ہو جاندا ہے پھر اودا من کتھے جائے گا تے کتھوں آئے گا بھاو ٹکیا رہندا ہے گرمکھ دا من اس رس نوں پیندا لگاتار آنند دے وچ اکو تھان تے اکاگر ہو کے ٹکدا ہے
جپ تپ سنجم گیان دت بیتا جس من وسے گوپالا
یہ جڑے وڈے وڈے گن نے جپ تپ تے مریادا سنجم تے تت بیتا او بن جاندا یعنی کہ تت نوں جانن والا گرمکھ بن جاندا بھی جیون وچ اصلیت کی ہے تے آپاں کہڑے چیز دے پیچھے لگے ہوئے ہاں اصلیت جدوں مل پائے گا اندر کسوٹی لگے گی تے جدو اصلی چیز دا پتا لگے گا منک اصلی چیز رکھے گا ہن وی آپا بیٹھے آپا کو نگے روپیہ سانو دے دے اسی بگا دینے آ بھی یہ تے چلنے نہیں اصلی مایا روپیے جڑے نے ویخ کے بندہ چنگی طرح ویخ کے گن کے لیندے نے بھی وچ کوئی ایک دا نگلی دینا ہوئے مارے کہندے جڑے نال تو اتنا ڈونگا موہ پالیا نا سنسار دے نال یہ جو کوئی تو جوڑ جوڑ کے رکھیا ہویا ہے یہ سمے دے مطابق کم دین والا ہے پر ہے نا یہ نوٹ نکلی یہ کئیاں دے ہتھاں وچ پہلا آئے نے تے اگوں کئیاں دے ہتھاں وچ آنے نے ہن تو وچلا مل تیرے کول آ گیا بس اینی کو گل سمجھ لے مارے کہندے اس طریقے دے نال جدوں یہ اوستھا بن جاندی ہے تت بیتے دی جدے کدی بندی وستا جدے من دے وچ وہگرو دا نام ٹکدا وسدا ہے
نام رندن جن گرمکھ پایا تاگی پورن کالا
انہاں گرمکھاں دی کال کال میں نے کمائی کالنا کالنی مشقت کرنی انہاں دی کال سمپورن ہو جاندی ہے جڑے اس طریقے دے نال ستے پاتشاہ جی کہندے جنہاں نے گرمکھاں نے نام دا رتن پراپت کر لیا ہے جنہاں نے نام دا رس پراپت کر لیا ہے انہاں دی کال جڑی ہے سمپورن ہو جاندی ہے
کل کلیس مٹیس دکھ سگلی کاٹی یا منگی فاسا
جیون دے کل کلیس سارے کٹے گئے سارے جڑے کلیس سن وہ ختم ہو گئے جیون دے وچوں کل کلیش اور جمع دی فائی جڑی سی وہ وڈی گئی ختم ہو گئی بھاو کال تو پار نکل گئے نے ہن موت دے ہاتھ انہاں تک پہنچ دے نہیں خان
مہو نانک پرب کرپا تاری من تن بھئے بگاسا
کہتے ہن گرو ارجن دیو سچے پاتشاہ جی واہگرو نے کرپا کر دیتی ہے بخشش کر دیتی ہے من تے تن دوویں کھڑ گئے ہن جدو اندر نام دی دات وسی ہے ادو من تے تن دوویں کھیڑے وچ آ گئے ہن اے اج دا سری مکھ واک دی ویاخیا سی سات سنگت جی اور نال اس استھان تے لڑی بار چل رہی کتھا جو آپ جی روز سربن کردے ہو ادے وچ دکھنی اوہنکار نامک بانی جیڑی گرو نانک دیو جی نے نرمدا ندی دے کنڈے تے اوہنکار نامک ایک مندر دے وچ جا کے پجاری دے نال جڑا اس مندر دا پجاری سی اودے نال گل بات کردیاں اچارن کیتی ہے چالی پوڑیاں آپ جی پہلا سرون کر چکے ہو اکتالی نمبر دی اج وچار کیتی جائے گی اے ساری جڑی بانی ہے دکھنی اوہنکار یہ بڑی ہی مہنگی بانی کہہ لیے مہنگی دا مطلب بھی یہ دے کہ سرتی زیادہ لاؤنی پیندی سمجھن واسطے اے ادھیاتم دے رستے دا سارا نقشہ ساڈے سامنے لے آؤں دکھنی اوکار دی بانی میں تاں تہاڈے بینتی کر رہا ਕਿਉਂਕਿ ਇਹਦੇ ਵਿੱਚ ਇੱਕ ਰਹਾਉ ਦੀ ਤੁਕ ਹੈ ਜਿਹਦੇ ਵਿੱਚ ਉਸ ਓਅੰਕਾਰ ਦੀ ਜਿਹੜੀ ਮੂਰਤੀ ਸੀ ਜਿਹਨੂੰ ਪੰਡਿਤ ਜੀ ਪੂਜ ਰਹੇ ਸੀ ਤੇ ਲੋਕਾਂ ਤੋਂ ਪੂਜਾ ਕਰਾ ਰਹੇ ਸੀ, ਮਹਾਰਾਜ ਨੇ ਕਿਹਾ ਪੰਡਿਤ ਜੀ ਇਸ ਓਅੰਕਾਰ ਦੇ ਉੱਤੇ ਤੁਸੀਂ ਲੋਕਾਂ ਨੂੰ ਰੋਕ ਦਿੱਤਾ ਹੈ। ਉਹ ਜਿਹੜਾ ਇੱਕ ਓਅੰਕਾਰ ਵਾਹਿਗੁਰੂ ਹੈ ਉਹ ਜਿਹੜਾ ਸਾਰਿਆਂ ਦਾ ਉਧਾਰ ਕਰਨ ਵਾਲਾ ਉਹਦੇ ਨਾਲ ਕਿਉਂ ਨੀ ਜੋੜਦੇ? ਨਾ ਤਾਂ ਤੂੰ ਆਪ ਕਰਨਾ, ਨਾ ਜਿਹੜੇ ਤੂੰ ਪਿੱਛੇ ਲਾਏ ਉਨ੍ਹਾਂ ਤੋਂ ਵੀ ਨਹੀਂ ਤਰਿਆ ਜਾਣਾ। ਇਸ ਤਰ੍ਹਾਂ ਤਾਂ ਇਹ ਤਾਂ ਇੱਕ ਸਿੰਬਲ ਹੈ, ਇੱਥੋਂ ਤੂੰ ਦੱਸ ਸਕਦਾ ਹੈ, ਗਿਆਨ ਦੇ ਸਕਦਾ ਹੈ ਕਿ ਇਸ ਪਰਮਾਤਮਾ ਜਿਹੜਾ ਉਹ ਇੱਕ ਓਅੰਕਾਰ ਸਾਰੇ ਥਾਵਾਂ ਤੇ ਵਿਆਪਕ ਹੈ। ਤਾਂ ਜਦੋਂ ਉਹਦੇ ਵਿੱਚ ਫਿਰ ਪੰਡਿਤ ਵੀ ਜਿਹੜੇ ਸਨ ਉਹ ਕੋਈ ਆਮ ਬੰਦੇ ਨਹੀਂ ਸਨ, ਅਸੀਂ ਕਈ ਵਾਰੀ ਕਹਿਣ ਲੱਗ ਪੈਂਦੇ ਹਾਂ ਉਨ੍ਹਾਂ ਦੀ ਵੀ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹਰਾ ਦਿੱਤਾ ਜੀ, ਆਹ ਕਰ ਦਿੱਤਾ। ਨਹੀਂ ਸਾਧ ਸੰਗਤ ਜੀ, ਜਿਹੜੇ ਉਹਨੇ ਸਵਾਲ ਕੀਤੇ ਨੇ ਉਹਦੇ ਜਵਾਬ ਦਿੱਤੇ ਨੇ ਮਹਾਰਾਜ ਨੇ ਦੱਖਣੀ ਓਅੰਕਾਰ ਵਿੱਚ, ਤੇ ਜਵਾਬ ਇੰਨੇ ਮਹਿੰਗੇ ਤਾਂ ਨੇ ਜੇ ਸਵਾਲ ਵੀ ਮਹਿੰਗੇ ਸਨ। ਤੇ ਜੇ ਸਵਾਲ ਹੀ ਆਮ ਹੁੰਦੇ ਤੇ ਜਵਾਬ ਕਿੱਥੋਂ ਆਉਣੇ ਸਨ? ਆਪਾਂ ਕਦੀ ਗੁਰਬਾਣੀ ਦਾ ਸਵਾਲ ਜਵਾਬ ਕੀਤਾ ਗੁਰੂ ਘਰ ਵਿੱਚ ਆ ਕੇ? ਇੱਥੇ ਵੀ ਆਪਾਂ ਮੂਮੀਏ ਬਣਾਉਂਦੇ ਫਿਰਦੇ ਹਾਂ ਫੋਨ ਫੜ ਕੇ। ਤਾਂ ਉਹ ਪੰਡਿਤ ਸਿਆਣਾ ਲੱਗਦਾ ਜਿਹੜਾ ਸਵਾਲ ਕਰਦਾ ਹੈ। ਇਸ ਪੌੜੀ ਦੇ ਵਿੱਚ 41 ਨੰਬਰ ਦੇ ਵਿੱਚ ਉਹ ਪੁੱਛਦਾ ਹੈ, ਫਿਰ ਤੁਸੀਂ ਦੱਸੋ ਕਿ ਪਰਮਾਤਮਾ ਦੇ ਦਰ ਤੇ ਮਨੁੱਖ ਕਿਵੇਂ ਪ੍ਰਵਾਨ ਹੁੰਦਾ ਹੈ? ਬਿਲਕੁਲ ਜਿਹੜਾ ਹੁਕਮਨਾਮਾ ਆਇਆ ਮਹਾਰਾਜ ਦਾ ਉਹਦੇ ਨਾਲ ਮਿਲਦੀ ਵਿਚਾਰ ਹੈ ਜੀ।
ਭੰਨ ਭੰਨ ਘੜੀਆ ਘੜ ਘੜ ਭੱਜਿਆ ਢਾਹੇ ਉਸਾਰਾ ਉਸਰੇ ਢਾਹਾ।
ਮਹਾਰਾਜ ਕਹਿੰਦੇ ਹਨ ਵੀ ਜਦੋਂ ਪਰਮਾਤਮਾ ਵੱਲ ਕੋਈ ਤੁਰਦਾ ਨਾ ਤੇ ਪੂਰਾ ਗੁਰੂ ਉਹਨੂੰ ਭੰਨ ਭੰਨ ਕੇ ਭਾਵ ਉਹਦੇ ਅਵਗਣਾਂ ਨੂੰ ਭੰਨਦਾ, ਉਹਦੇ ਜੀਵਨ ਨੂੰ ਸ਼ਬਦ ਦੀ ਟਕਸਾਲ ਦੇ ਵਿੱਚ ਘੜਦਾ ਤੇ ਘੜ ਘੜ ਭੱਜਾ। ਇਸ ਤਰ੍ਹਾਂ ਕਈ ਵਾਰੀ ਉਥਲ ਪੁਥਲ ਆਉਂਦੀ ਏ ਸਾਧਕ ਦੇ ਜੀਵਨ ਦੇ ਵਿੱਚ, ਭਾਵੇਂ ਦੇ ਟੀਕਿਆਂ ਦੇ ਵਿੱਚ ਅਰਥ ਹੋਰ ਨੇ। ਮੈਂ ਬੇਨਤੀ ਕਰ ਦਿੰਦਾ ਕਿ ਭਰਮ ਨਾ ਪੈ ਜਾਏ, ਕਈ ਵਾਰੀ ਫੋਨਾਂ ਵਿੱਚੋਂ ਅਸੀਂ ਵੇਖ ਲੈਂਦੇ ਹਾਂ। ਪਰ ਇਹਦਾ ਜਿਹੜਾ ਪ੍ਰਕਰਨ ਨੇ ਉਥੇ ਇਹ ਲਿਖਿਆ ਹੋਇਆ ਵੀ ਸੰਸਾਰ ਦੀ ਰਚਨਾ ਘੜੀ ਜਾਂਦੀ ਤੇ ਭੰਨੀ ਜਾਂਦੀ, ਪਰ ਪ੍ਰਕਰਨ ਦੇ ਨਾਲ ਇਹ ਅਰਥ ਨਹੀਂ ਮਿਲਦੇ। ਪ੍ਰਕਰਨ ਆ ਰਿਹਾ ਕਿ ਮਨੁੱਖ ਦੀ ਵਿਗੜੀ ਹੋਈ ਹਾਲਤ ਨੂੰ ਪਰਤ ਕੇ ਕਿਵੇਂ ਸਵਾਰਿਆ ਜਾ ਸਕਦਾ ਹੈ। ਤੇ ਉਥੇ ਮਹਾਰਾਜ ਜਵਾਬ ਦਿੰਦੇ ਨੇ, ਪੰਡਿਤ ਜੀ ਮਨਮੁੱਖ ਦੇ ਜੇ ਕੋਈ ਮਨਮੁੱਖ ਗੁਰੂ ਦੀ ਸ਼ਰਨ ਵਿੱਚ ਆਏਗਾ, ਨਾਮ ਜਪੇਗਾ, ਉਹਦੇ ਪਿਛਲੇ ਜੀਵਨ ਨੂੰ ਪਰਮਾਤਮਾ ਭੰਨ ਦਿੰਦਾ ਹੈ, ਤੋੜ ਦਿੰਦਾ ਹੈ। ਜਿਵੇਂ ਆਪਾਂ ਪੁਰਾਣਾ ਮਕਾਨ ਸਾਰਾ ਢਾਹ ਦਿੰਦੇ ਹਾਂ ਜਿੱਥੇ ਨਵਾਂ ਮਕਾਨ ਬਣਾਉਣਾ ਹੈ। ਇਸ ਕਰਕੇ ਕਹਿੰਦੇ ਇਸ ਤਰ੍ਹਾਂ ਉਹ ਘੜ ਘੜ ਭੱਜਾ, ਪਰਤ ਪਰਤ ਕੇ ਉਹਨੂੰ ਤੋੜ ਕੇ ਢਾਹ ਕੇ ਉਸਾਰਦਾ ਹੈ, ਉਸਾਰੇ ਢਾਹੇ। ਇਸ ਤਰ੍ਹਾਂ ਬਣ ਬਣਾਉਣ ਦੀ ਕਿਰਿਆ ਚੱਲਦੀ ਹੈ, ਯੁੱਧ ਚੱਲਦਾ ਹੈ, ਜੀਵਨ ਦੇ ਪਿਛਲੇ ਸੁਭਾਅ ਨੂੰ ਮਾਰਿਆ ਜਾਂਦਾ ਹੈ ਤੇ ਨਵਾਂ ਸੁਭਾਅ ਬਣਾਇਆ ਜਾਂਦਾ ਹੈ।
ਸਰ ਭਰ ਸੋਖਾ ਭੀ ਭਰ ਭੁੱਖਾ।
ਮਹਾਰਾਜ ਕਹਿੰਦੇ ਹਨ ਸਰ ਭਰ ਸੁੱਖ ਹੈ। ਜਿਹੜਾ ਸਰੋਵਰ ਪਹਿਲਾਂ ਭਰਿਆ ਹੋਇਆ ਸੀ ਉਹਨੂੰ ਗੁਰੂ ਸੁਕਾ ਦਿੰਦਾ, ਭਾਵ ਜਿਹੜੀ ਵਿਚਾਰ ਪਹਿਲਾਂ ਸੀ ਉਹਨੂੰ ਖਤਮ ਕਰ ਦਿੰਦਾ। ਜੋ ਜੀਵਨ ਦੇ ਵਿੱਚ ਪਹਿਲਾਂ ਜਿਵੇਂ ਦਾ ਦੁਨੀਆਂ ਦਾ ਮੋਹ ਭਰਿਆ ਪਿਆ ਸੀ, ਪਾਣੀ ਚਿੱਕੜ ਭਰਿਆ ਪਿਆ ਸੀ, ਉਹਨੂੰ ਗੁਰੂ ਸੁਕਾ ਦਿੰਦਾ ਹੈ। ਮਹਾਰਾਜ ਕਹਿੰਦੇ ਸਰ ਭਰ ਸੁੱਖ ਹੈ, ਪੀ ਭਰ ਭੁੱਖ ਹੈ, ਤੇ ਪਰਤ ਕੇ ਉਹਨੂੰ ਫਿਰ ਨਾਮ ਦੇ ਰਸ ਦੇ ਵਿੱਚ ਭਰ ਦਿੰਦਾ ਹੈ।
ਸਮਰੱਥ ਵੇ ਪਰਵਾਹ।
ਕੌਣ ਕਰਦਾ ਇਸ ਤਰ੍ਹਾਂ? ਜਿਹੜਾ ਸਮਰੱਥ ਵਾਹਿਗੁਰੂ ਵੇ ਪਰਵਾਹ, ਸਦਾ ਆਨੰਦ ਦੇ ਬੇਪਰਵਾਹੀ ਵਿੱਚ ਰਹਿਣ ਵਾਲਾ ਹੈ।
ਧਰਮ ਬੁਲਾਨੇ ਭਏ ਦੀਵਾਨੇ ਬਿਨ ਭਾਗਾ ਗਿਆ ਪਾਈਆ।
ਅਰੇ ਦੁਨੀਆਂ ਦੇ ਲੋਕ ਧਰਮ ਦੇ ਵਿੱਚ ਭੁੱਲ ਕੇ ਸੰਸਾਰ ਨੂੰ ਸੱਚ ਸਮਝ ਕੇ ਦੀਵਾਨੇ ਕਮਲੇ ਹੋਏ ਫਿਰਦੇ, ਸੰਸਾਰ ਦੇ ਪਿੱਛੇ ਕਮਲਿਆਂ ਵਾਂਗੂ ਭੱਜੇ ਫਿਰਦੇ ਹਨ, ਉਹ ਨਹੀਂ ਗੁਰੂ ਤੋਂ ਆਪਣੇ ਜੀਵਨ ਨੂੰ ਕਢਾਉਣ ਵਾਸਤੇ ਜਾਂਦੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬਿਨ ਭਾਗਾਂ ਕਿਆ ਪਾਈਐ। ਹੁਣ ਜੇ ਭਾਗ ਹੀ ਨਹੀਂ ਹੈ, ਆਪਾਂ ਇੱਥੇ ਆਏ ਹਾਂ ਹਰਿਮੰਦਰ ਸਾਹਿਬ ਪਾਤਸ਼ਾਹ ਦਰਸ਼ਨ ਕਰਨ, ਇਹਦੇ ਨਾਲ ਭਾਗ ਬਣਦੇ ਨੇ। ਸੇਵਾ ਕਰੀਏ, ਪਾਠ ਕਰੀਏ, ਸਿਮਰਨ ਕਰੀਏ, ਨਿਤਨੇਮ ਕਰੀਏ, ਰੋਜ਼ ਘਰ ਜਾ ਕੇ ਵੀ ਕਰੀਏ, ਇਹ ਤਾਂ ਇੱਕ ਸਾਧ ਸੰਗਤ ਜੀ ਇੱਥੇ ਸੈਲਫ ਐਕਟ ਸਾਨੂੰ ਇੱਕ ਝਟਕਾ ਦਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ। ਇਹ ਨਹੀਂ ਵੀ ਇੱਥੇ ਆਏ ਤੇ ਘਰ ਜਾ ਕੇ ਛੱਡ ਦਿੱਤਾ, ਨਹੀਂ। ਜਿਹੜੇ ਨਾਮ ਜਪਣ ਵਾਲੇ ਗੁਰਮੁਖ ਨੇ ਉਹ ਕਈ ਐਸੇ ਨੇ ਜਿਹੜੇ ਕਹਿੰਦੇ ਵੀ ਜੇ 8 ਘੰਟੇ ਦਾ ਸਫ਼ਰ ਹੈ ਤੇ 8 ਘੰਟਿਆਂ ਦੇ ਵਿੱਚ ਸੁਖਮਣੀ ਸਾਹਿਬ ਦੇ ਇੰਨੇ ਪਾਠ ਕਰਨੇ ਨੇ, ਜਪਜੀ ਸਾਹਿਬ ਦੇ ਇੰਨੇ ਪਾਠ ਕਰਨੇ, ਆਉਂਦਿਆਂ ਵੀ ਤੇ ਜਾਂਦਿਆਂ ਵੀ, ਫਿਰ ਦੋਵੇਂ ਟਾਈਮ ਘਰ ਨਿਤਨੇਮ ਕਰਨਾ, ਸਹਿਜ ਪਾਠ ਕਰਨਾ, ਤਾਂ ਜ਼ਿੰਦਗੀ ਦੇ ਵਿੱਚ ਆਨੰਦ ਆਏਗਾ। ਇਸ ਤਰ੍ਹਾਂ ਕਹਿੰਦੇ ਹਨ ਕਿ ਫਿਰ ਦੁਨੀਆਂ ਦੇ ਲੋਕ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਕਰ ਸਕਦੇ ਕੁਝ, ਕਮਲੇ ਹੋਏ ਫਿਰਦੇ ਸੰਸਾਰ ਦੇ ਪਿੱਛੇ।
ਗੁਰਮੁਖ ਗਿਆਨ ਡੋਰੀ ਪ੍ਰਭ ਪਕੜੇ ਜਿਨ ਖਿੰਚਾ ਤਿਨ ਜਾਈਆ।
ਜਿਹੜੇ ਗੁਰਮੁਖਨ ਗੁਰੂ ਤੇ ਸਿੱਖ, ਜਿਨ੍ਹਾਂ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ ਹੈ, ਉਨ੍ਹਾਂ ਦੇ ਅੰਦਰ ਗਿਆਨ ਪ੍ਰਗਟ ਹੋ ਗਿਆ। ਗਿਆਨ ਮੈਨੇ ਹੋਸ਼, ਯਾਨੀ ਕਿ ਪਰਮਾਤਮਾ ਦੀ ਹੋਂਦ ਨੂੰ ਪ੍ਰਤੀਤ ਕਰਨਾ, ਨੇੜੇ ਜਾਣਨਾ, ਤੇ ਉਨ੍ਹਾਂ ਦੇ ਜੀਵਨ ਦੀ ਡੋਰੀ ਪੂਰੇ ਗੁਰੂ ਨੇ ਆਪਣੇ ਹੱਥਾਂ ਦੇ ਵਿੱਚ ਪ੍ਰਭੂ ਨੇ ਪਕੜੀ ਹੋਈ ਹੈ। ਜਿੱਧਰ ਜਿੱਧਰ ਨੂੰ ਖਿੱਚਦਾ ਫਿਰ ਆਪ ਅਗਵਾਈ ਕਰਦਾ, ਆਪਣੇ ਪਿੱਛੇ ਪ੍ਰੇਮ ਦੀ ਡੋਰੀ ਦੇ ਵਿੱਚ, ਪ੍ਰੀਤ ਦੀ ਡੋਰੀ ਦੇ ਵਿੱਚ ਬੰਨ ਕੇ ਸਾਧ ਸੰਗਤ ਜੀ ਆਪਣੇ ਸੇਵਕਾਂ ਨੂੰ ਆਪਣੇ ਚਰਨਾਂ ਦੇ ਨੇੜੇ ਲੈ ਆਉਂਦਾ।
ਹਰ ਗੁਣ ਗਾਏ ਸਦਾ ਰੰਗ ਰਾਤੇ ਬਾਹੁੜ ਨਾ ਪਛੋਤਾਈਆ।
ਜਿਨ੍ਹਾਂ ਜਿਹੜੇ ਜਿਨ੍ਹਾਂ ਦੇ ਜੀਵਨ ਘੜੇ ਗਏ ਨੇ ਉਹ ਹਰੀ ਦੇ ਰੰਗ ਦੇ ਵਿੱਚ, ਹਰੀ ਦੇ ਗੁਣ ਗਾ ਕੇ ਰੰਗੇ ਗਏ ਹਨ, ਯਾਨੀ ਕਿ ਉਨ੍ਹਾਂ ਦਾ ਜੀਵਨ ਰੰਗਿਆ ਹੋਇਆ, ਹਰੀ ਦੇ ਰੰਗ ਦੇ ਵਿੱਚ ਰੰਗੇ ਸਦਾ ਰੱਤੇ ਹੋਏ ਹਨ, ਔਰ ਉਨ੍ਹਾਂ ਨੂੰ ਪਰਤ ਕੇ ਪਛਤਾਉਣਾ ਨਹੀਂ ਪੈਂਦਾ। ਉਨ੍ਹਾਂ ਦੇ ਜੀਵਨ ਦੇ ਚੋਲੇ ਰੱਤੜੇ ਜਾਂਦੇ ਹਨ, ਦੰਗੇ ਜਾਂਦੇ ਹਨ। ਜਿਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾ ਕਹਿ ਪਾਸ। ਇਸ ਤਰ੍ਹਾਂ ਜੀਵਨ ਨਾਮ ਦੇ ਨਾਲ ਰੰਗਿਆ ਜਾਂਦਾ ਹੈ।
ਭੱਬਾ ਭਲ ਗੁਰਮੁਖ ਬੂਝਾ ਤਾਂ ਨਿਜ ਕਰ ਵਾਸਾ ਪਾਈਆ।
ਫਿਰ ਸ਼ਬਦ ਤੋਂ ਉਪਦੇਸ਼ ਦਿੰਦੇ ਹਨ, ਜਿਹੜੇ ਭਾਲ ਕਰਦੇ ਨੇ ਜੀਵਨ ਵਿਚੋਂ ਨਾਮ ਦੀ, ਨਾਮ ਜਪ ਕੇ ਵਾਹਿਗੁਰੂ ਦੀ ਖੋਜ ਕਰਦੇ ਹਨ, ਤੇ ਗੁਰੂ ਦੀ ਕਿਰਪਾ ਦੇ ਨਾਲ ਮਾਰੇ ਕਹਿੰਦੇ ਬੁੱਝ ਲੈਂਦੇ ਹਨ, ਤਾਂ ਉਨ੍ਹਾਂ ਨੂੰ ਨਿਜ ਘਰ ਦਾ ਵਾਸਾ ਮਿਲਦਾ। ਨਿਜ ਘਰ ਮੈਨੇ ਆਪਣੇ ਮਨ ਦੇ ਵਿੱਚ ਸੁਰਤੀ ਜਿਹੜੀ ਹੈ ਇਕਾਗਰ ਹੋ ਕੇ ਅੰਦਰ ਟਿਕ ਜਾਂਦੀ ਹੈ।
ਭੱਬਾ ਭਾਉ ਜਲ ਮਾਰਗ ਵਿਖੜਾ ਆਸ ਨਿਰਾਸਾ ਕਰੀਆ।
ਮਹਾਰਾਜ ਨੇ ਇੱਥੇ ਸਾਫ਼ ਦੱਸ ਦਿੱਤਾ ਵੀ ਪੌੜੀ ਕਾਹਦੇ ਵਾਸਤੇ ਉਚਾਰੀਏ, ਇੱਥੇ ਵਿਖਮ ਭਾਉ ਜਲ ਨੂੰ ਤਰਨ ਵਾਸਤੇ ਵਿਚਾਰ ਚੱਲ ਰਹੀ ਇਸ ਪੌੜੀ ਦੇ ਵਿੱਚ। ਭੱਬੇ ਤੋਂ ਕਹਿੰਦੇ ਹੇ ਭਾਈ ਪੰਡਿਤ ਜੀ, ਇਹ ਜਿਹੜਾ ਪਰਮਾਤਮਾ ਦਾ ਮਾਰਗ ਹੈ, ਭਾਉ ਜਲ ਨੂੰ ਪਾਰ ਕਰਨਾ ਪੈਂਦਾ, ਜਿਹੜਾ ਪਿੱਛੇ ਆਇਆ ਸੀ ਕਾਮ ਕ੍ਰੋਧ ਵਿਖ ਜਾ ਰਹੇ, ਇਹ ਭੱਬੇ ਭਾਉ ਜਲ ਮਾਰਗ ਵਿਖੜਾ ਹੈ, ਵਿਖੜਾ ਹੈ ਯਾਨੀ ਕਿ ਕਠਿਨ ਹੈ, ਇਹ ਤਾਂ ਪਾਰ ਹੁੰਦਾ ਹੈ ਜੇ ਆਸ ਨਿਰਾਸਾ ਕਰੀਏ, ਮਨ ਦੇ ਵਿੱਚੋਂ ਵਾਸ਼ਨਾਵਾਂ ਨੂੰ ਤਿਆਗਦਾ। ਬਸ ਇੱਕੋ ਹੀ ਇਹਦੀ ਮਰਿਆਦਾ ਸਭ ਤੋਂ ਜ਼ਿਆਦਾ ਜਿਹੜੀ ਹੈ, ਸਾਧ ਸੰਗਤ ਜੀ ਨਾਮ ਜਪਣ ਦੀ ਜਿਹੜੀ ਮਰਿਆਦਾ ਹੈ ਸਭ ਤੋਂ ਵੱਡੀ ਇਹ ਹੈ ਕਿ ਅੰਦਰ ਬਹੁਤੀ ਲੰਬੀ ਆਸ ਨਹੀਂ ਹੋਣੀ ਚਾਹੀਦੀ। ਆਪਾਂ ਸੰਸਾਰ ਦੇ ਵਿੱਚ ਨਿਤਨੇਮ ਸਾਰੇ ਸੰਗਤ ਕਰਦੀ ਹੈ, ਸਾਰੇ ਸਿੰਘ ਕਰਦੇ, ਇਹ ਸਾਡੇ ਭਾਗ ਨੇ, ਸਾਨੂੰ ਬਾਣੀ ਮਿਲੀ ਹੈ, ਨਿਤਨੇਮ ਕਰਨੇ ਆ, ਤੇ ਫਿਰ ਵਿਕਾਸ ਜਦੋਂ ਰੁਕਦਾ ਹੈ ਉਹਦਾ ਕਾਰਨ ਸਿਰਫ ਪਿੱਛੇ ਇੱਕੋ ਹੁੰਦਾ ਹੈ ਕਿ ਸਾਡੇ ਅੰਦਰ ਸੰਸਾਰ ਦੀਆਂ ਲੋੜਾਂ ਵਾਸਤੇ ਇੱਛਾ ਬਹੁਤ ਤੇਜ਼ ਤੀਬਰ ਹੋ ਜਾਂਦੀ ਹੈ, ਉਹ ਫਿਰ ਫੈਕਟ ਕਰਦੀ ਹੈ, ਰੋਕਦੀ ਹੈ। ਜੋ ਕੀਤਾ ਹੋਇਆ ਜਪਤਾ ਪੈ ਉਹਨੂੰ ਵੀ ਅਸਰ ਪਾਉਂਦੀ ਹੈ, ਮਨ ਇਕਾਗਰ ਨਹੀਂ ਹੁੰਦਾ, ਮਨ ਫਿਰ ਦੌੜਦਾ, ਭੱਜਦਾ, ਬੇਰਸਾ ਹੁੰਦਾ ਹੈ। ਫਿਰ ਅਸੀਂ ਕਹਿੰਦੇ ਹਾਂ ਬਾਣੀ ਵਿੱਚ ਪਤਾ ਨਹੀਂ ਉਨੀ ਸ਼ਕਤੀ ਹੈ ਕਿ ਨਹੀਂ, ਮਹਾਰੇ ਕਹਿੰਦੇ ਸ਼ਕਤੀ ਤਾਂ ਉਨੀ ਹੈ ਪਰ ਤੂੰ ਹੁਣ ਖਿਲਾਰਾ ਹੀ ਬਹੁਤਾ ਪਾਈ ਫਿਰਨਾ ਮਨ ਦੇ ਵਿੱਚ, ਉਨਾ ਕੁ ਲੋੜ ਜੋਗਾ ਅਰਦਾਸ ਕਰ ਗੁਰੂ ਦੇ ਕੋਲ, ਪਰ ਜਿਹੜਾ ਤੂੰ ਇੰਨਾ ਵੱਡੇ ਮਹਿਲ ਉਸਾਰੇ ਹੋਏ ਨੇ ਵਾਸ਼ਨਾਵਾਂ ਦੇ, ਇੱਛਾਵਾਂ ਦੇ, ਇਹ ਰੁਕਾਵਟ ਬਣਦੇ ਹਨ ਵਾਹਿਗੁਰੂ ਦੇ ਰਸਤੇ ਵਿੱਚ।
ਗੁਰ ਪ੍ਰਸਾਦੀ ਆਪੋ ਚੀਨਾ ਜੀਵਤ ਇਹ ਮਰੀਆ।
ਇਹ ਫਿਰ ਕਿਵੇਂ ਹੋ ਸਕਦਾ ਮਹਾਰਾਜ, ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦ। ਕਲਗੀਧਰ ਪਾਤਸ਼ਾਹ ਨੇ, ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖਾਂ ਨੂੰ ਪੁੱਛਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਅਰਥ ਮੈਨੂੰ ਇੱਕੋ ਅੱਖਰ ਵਿੱਚ ਕੋਈ ਸੁਣਾਏ, ਤੇ ਸਿੱਖ ਸਾਰੇ ਕਵੀ ਜਿੰਨੇ ਸਨ ਹੈਰਾਨ ਹੋ ਗਏ। ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਸਾਰਿਆਂ ਨੇ ਜ਼ੋਰ ਲਾਇਆ ਵੀ ਮਹਾਰਾਜ ਇੰਨੀ ਵੱਡੀ ਬਾਣੀ ਦਾ ਸਰੂਪ ਹੈ, ਇਹ ਸਾਰੀਆਂ ਗੱਲਾਂ ਦਾ ਗਲਤ ਇੱਕੋ ਅੱਖਰ ਵਿੱਚ ਕਿਵੇਂ ਹੋਵੇ? ਤੇ ਮਹਾਰਾਜ ਨੂੰ ਬੇਨਤੀ ਕੀਤੀ, ਆਪ ਜੀ ਫਿਰ ਕਿਰਪਾ ਕਰੋ, ਸਾਨੂੰ ਇਹ ਪਤਾ ਨੀ ਲੱਗਦਾ ਏਡੇ ਵੱਡੇ ਜਿਹੜੀ ਏਡੀ ਵੱਡੀ ਬਾਣੀ ਹੈ ਉਹਨੂੰ ਇੱਕੋ ਅੱਖਰ ਦੇ ਵਿੱਚ ਕਿਵੇਂ? ਤੇ ਮਹਾਰਾਜ ਨੇ ਬਚਨ ਕੀਤਾ ਸੀ ਗੁਰੂ ਕੇ ਸਿੱਖੋ, ਇਹਦੇ ਅਰਥ ਨੇ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਤੇ ਗੁਰਪ੍ਰਸਾਦ ਹੁਣ ਅਸੀਂ ਵਿਹਲੇ ਹੋ ਗਏ, ਅਸੀਂ ਸੋਚ ਲਿਆ ਵੀ ਕਿਰਪਾ ਗੁਰੂ ਨੇ ਕਰਨੀ ਹੈ, ਗੁਰੂ ਨੇ ਪ੍ਰਸਾਦ ਰਹਿਮਤ ਤੇ ਕਰਨੀ ਹੈ। ਪਰ ਗੁਰੂ ਪ੍ਰਸਾਦ ਉਹਨੂੰ ਲੈਗਣਾ ਜਿਹੜਾ ਹੱਥ ਕਰੇਗਾ, ਜਿਹਨੇ ਹਾਥੀ ਪਿੱਛੇ ਕੀਤੇ ਹੋਏ ਫਿਰ ਗੁਰੂ ਉੱਥੇ ਕੀ ਕਰੇਗਾ? ਇਹ ਵੀ ਧਿਆਨ ਵਿੱਚ ਰੱਖਣਾ। ਕਈ ਵਾਰੀ ਗੁਰਪ੍ਰਸਾਦ ਤੇ ਹੁਣ ਮਿਹਨਤ ਕਰਦਿਆਂ ਤੇ ਤੁਸੀਂ ਕਹੋ ਵੀ ਗਿਆਨੀ ਜੀ ਨੇ ਕਹਿਤਾ ਕਿਰਪਾ ਗੁਰੂ ਨੇ ਕਰਨੀ ਹੈ, ਕਿਰਪਾ ਗੁਰੂ ਨੇ ਕਰਨੀ ਹੈ, ਹੱਥ ਤਾਂ ਸਿੱਖ ਨੇ ਕਰਨੇ ਅੱਗੇ, ਕਿਰਪਾ ਪੈਣੀ ਕਿਹਦੇ ਵਿੱਚ ਹੈ? ਉਦੋਂ ਸਿੱਖ ਦੀ ਜਿੰਮੇਵਾਰੀ ਹੈ, ਸਿੱਖ ਗੈਰ ਜਿੰਮੇਵਾਰ ਨਹੀਂ ਹੈ। ਜੇ ਉਹ ਤਿਆਰ ਹੀ ਨਹੀਂ ਫਿਰ ਇਸ ਤਰ੍ਹਾਂ ਕਿਰਪਾ ਨਹੀਂ ਹੁੰਦੀ। ਸੋ ਮਹਾਰਾਜ ਨੇ ਕਿਹਾ ਵੀ ਗੁਰੂ ਦੀ ਕਿਰਪਾ ਦੇ ਵਿੱਚ ਸਾਰਾ ਕੁਝ ਆ ਜਾਂਦਾ। ਗੁਰਪ੍ਰਸਾਦੀ ਕਹਿੰਦੇ ਹਨ, ਗੁਰਪ੍ਰਸਾਦੀ ਆਪੋ ਚੀਨਾ, ਆਪਣੇ ਆਪ ਨੂੰ ਚੀਨਣਾ। ਆਪਾਂ ਹੁਣ ਸਾਰਾ ਇੱਥੇ ਦੱਸ ਦਿੱਤਾ ਵੀ ਨਾਮ ਕਿਵੇਂ ਜਪਣਾ, ਆਪਣੇ ਆਪ ਨੂੰ ਵੇਖਣਾ, ਆਪਣੇ ਆਪ ਨੂੰ ਖੋਜਣਾ, ਇਹਦੇ ਵਿੱਚ ਹੀ ਪਰਮੇਸ਼ਰ ਹੈ, ਆਪਣੇ ਆਪ ਦੀ ਖੋਜ ਕਰਨੀ ਹੈ। ਤੇ ਸੰਸਾਰ ਵੱਲੋਂ ਜਿਹੜਾ ਜੀਵਤ ਆ ਇਹ ਮਰੀਆ, ਸੰਸਾਰ ਦੀਆਂ ਵਾਸ਼ਨਾਵਾਂ ਵੱਲੋਂ ਮਨ ਨੂੰ ਮਾਰਨਾ ਹੈ। ਇਸ ਤਰ੍ਹਾਂ ਅੰਮ੍ਰਿਤ ਪੀਂਦਾ ਗੁਰੂ ਕਾ ਸਿੱਖ, ਸਾਰੇ ਜਪੋ ਪਿਆਰ ਦੇ ਨਾਲ ਰਹਿੰਦਾ ਸਮਾਂ ਗੁਰੂ ਸ਼ਬਦ ਦੇ ਵਿੱਚ ਜੋੜ ਕੇ ਸੁਰਤ ਨੂੰ ਜੀਵਨ ਨੂੰ ਸਫਲਾ ਕਰੀਏ। ਪਹਿਲਾਂ ਸਾਰੇ ਚੌਂਕੜਾ ਲਾ ਕੇ ਸਿੱਧੇ ਹੋ ਕੇ ਬੈਠੋ, ਜਿਹੜਾ ਨਾਮ ਜਪਣ ਦਾ ਤਰੀਕਾ ਹੈ। ਇਧਰ ਟੇਢੇ ਟੋਢੇ ਹੋ ਕੇ ਨਾਮ ਨਹੀਂ ਜਪਿਆ ਜਾਂਦਾ, ਸਿੱਧੇ ਹੋ ਕੇ ਸਾਵਧਾਨ ਇਕਾਗਰ ਚੇਤ ਹੋ ਕੇ ਪਿਆਰ ਨਾਲ ਜਪੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸੋਏ ਨਾਮ ਦੀ ਦਾਤ ਗੁਰੂ ਦੀ ਦਾਤ ਜਪ ਕੇ ਜੀਵਨ ਸਫਲ ਕਰੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕੇ ਪਿਆਰੇ ਗੰਤੀ ਸਿੰਘਾਂ ਦਾ, ਪ੍ਰਬੰਧਕ ਸਿੰਘਾਂ ਦਾ, ਸਾਰਿਆਂ ਦਾ ਧੰਨਵਾਦ। ਸਾਧ ਸੰਗਤ ਜੀ, ਫੁੱਲਾਂ ਦੀ ਚਿਮਾਂ ਆਓ, ਪਿਆਰ ਨਾਲ ਅਖੀਰਲੀ ਪੰਕਤੀ ਨੂੰ ਸਰਵਣ ਕਰੀਏ ਜੀ।
ਭੱਬੈ ਭਾਉ ਜਲੋ ਮਾਰਗ ਵਿਖੜਾ, ਆਸ ਨਿਰਾਸਾ ਕਰੀਆ, ਗੁਰ ਬਰਸਾਦੀ